ਭਾਈ ਢੇਸਾ ਹੁਣ ਆਗਿਆ ਲੈ ਕੇ ਡਰੌਲੀ ਪਿੰਡ ਚਲਾ ਗਿਆ। ਹਿਰਦੇ ਵਿੱਚ ਹਰ ਵੇਲੇ ਚਾਹ ਹੈ ਭਾਈ ਸਾਈਂ ਦਾਸ ਜੀ ਦਾ ਉਪਦੇਸ਼ ਕੋਈ ਐਵੇਂ ਫੋਕਾ ਗਿਆਨ ਥੋੜਾ ਸੀ, ਉਹ ਤੇ ਸ਼ਕਤੀ ਵਾਲੇ ਵਾਕ ਸਨ ਜੋ ਸਮਝ ਨੂੰ ਵੀ ਉੱਜਲ ਕਰਦੇ ਸਨ ਤੇ ਅਨੁਭਵ ਵੀ ਖੋਲ ਦਿੰਦੇ ਸਨ। ਜਿਵੇਂ ਗਰਜਦੇ ਹੋਏ ਬੱਦਲ ਵਿੱਚੋਂ ਆਵਾਜ਼ ਹੀ ਆਵਾਜ਼ ਆਉਂਦੀ ਹੈ, ਪਰ ਵਰਦੇ ਹੋਏ ਬੱਦਲ ਵਿੱਚੋਂ ਪਾਣੀ, ਠੰਡ ਤੇ ਸੁਹਾਵਣਾਪਣ ਵੀ ਮਿਲਦਾ ਹੈ। ਸਮਾਂ ਪਾ ਕੇ ਢੇਸਾ ਸੰਗਤ ਨਾਲੋਂ ਪਹਿਲਾਂ ਧਰਮਸ਼ਾਲਾ ਵਿੱਚ ਆਉਣ ਲੱਗ ਪਿਆ। ਢੇਸਾ ਪੈਸੇ ਵਾਲਾ ਸੀ, ਪੰਡਿਤ ਸੀ, ਪਰ ਆਪ ਧਰਮਸ਼ਾਲਾ ਦੀ ਸੇਵਾ ਕਰਨੀ, ਝਾੜੂ ਫੇਰਨਾ, ਗਰਮੀਆਂ ਵਿੱਚ ਸੰਗਤ ਨੂੰ ਪੱਖਾ ਝੱਲਣਾ ਤੇ ਸਿਆਲ ਵਿੱਚ ਅੱਗ ਸੁਕਾਉਣੀ, ਜਲ ਦੁੱਧ ਦੀ ਸੇਵਾ ਕਰਨੀ, ਇਹ ਕੰਮ ਉਹ ਪਿਆਰ ਨਾਲ ਕਰਨ ਲੱਗ ਪਿਆ। ਲੋਕਾਂ ਨਾਲ ਲੈਣ ਦੇਣ ਵਿੱਚ ਵੀ ਫਰਕ ਪੈ ਗਿਆ। ਕਿੱਥੇ ਉਹ ਦੂਜਿਆਂ ਤੋਂ ਖੋਹ ਕੇ ਰਾਜ਼ੀ ਹੁੰਦਾ ਸੀ ਤੇ ਕਿੱਥੇ ਹੁਣ ਦੂਜਿਆਂ ਨੂੰ ਦੇ ਕੇ ਖੁਸ਼ ਹੁੰਦਾ। ਕਿੱਥੇ ਨੌਕਰ ਚਾਕਰ ਗਲੀ ਗੁਆਂਢ ਸਾਰੇ ਇਸ ਤੋਂ ਦੁਖੀ ਰਹਿੰਦੇ ਸਨ ਤੇ ਹੁਣ ਸਾਰੇ ਇਸ ਤੋਂ ਸੁਖੀ ਹੁੰਦੇ ਨੇ। ਕੋਈ ਗਰੀਬ ਮੁਸਾਫਰ ਆਵੇ ਤਾਂ ਧਰਮਸ਼ਾਲਾ ਵਿੱਚ ਲੱਸੀ ਰੋਟੀ ਢੇਸੇ ਵੱਲੋਂ ਮਿਲ ਜਾਵੇਗੀ। ਦੋ ਚਾਰ ਦਸ ਕੋ ਤੱਕ ਵੀ ਸੁੱਖ ਦੇਣ ਦਾ ਉਪਰਾਲਾ ਕਰਦਾ। ਇਸ ਤਰ੍ਹਾਂ ਕਰਦਿਆਂ ਜੋ ਕਦੇ ਪੰਡਿਤ ਅਖਾਏ ਬਹੁਤੀ ਰਾਹੀਂ ਕੋਰੜ ਮੋਠ ਜਨੇਹਾ ਇਹੋ ਜਿਹਾ ਹੋ ਰਿਹਾ ਸੀ, ਸਗੋਂ ਹੁਣ ਉਹ ਪ੍ਰੇਮ ਵਿੱਚ ਭਿੱਜਾ ਹੋਇਆ ਇੱਕ ਦਿਆਲੂ ਮਿੱਤਰ ਹੋ ਰਿਹਾ। ਇਹਨਾਂ ਸਭ ਕਰਮਾਂ ਨਾਲ ਮਨ ਵਿੱਚ ਚੜ੍ਹਦੀ ਕਲਾ ਫੁੱਟਣ ਲੱਗ ਪਈ। ਬਾਣੀ ਦਾ ਪ੍ਰੇਮ ਵੀ ਮਨ ਵਿੱਚ ਆਉਣ ਲੱਗ ਪਿਆ। ਬਾਣੀ ਪੜ੍ਹਦਾ, ਵਿਚਾਰਦਾ, ਜੀਵਨ ਉਸ ਅਨੁਸਾਰ ਕਰਨ ਦਾ ਯਤਨ ਕਰਦਾ ਤੇ ਕੀਰਤਨ ਵਿੱਚ ਮਗਨ ਹੋ ਜਾਂਦਾ। ਇੱਕ ਗੱਲ ਹੋਰ ਹੋ ਗਈ, ਜੋ ਭਾਈ ਸਾਈਂ ਦਾਸ ਜੀ ਦਾ ਸ਼ੁਕਰਾਨਾ ਹਿਰਦੇ ਵਿੱਚੋਂ ਫੁੱਟ ਫੁੱਟ ਕੇ ਨਿਕਲਿਆ ਕਰੇ ਤੇ ਮਨ ਇਹ ਹੀ ਕਰੇ ਕਿ ਕਿਵੇਂ ਉਹਨਾਂ ਦੇ ਕੋਲ ਹੀ ਰਵਾਂ। ਹੈਗਾ ਤੇ ਚਤਰ ਸੀ ਤੇ ਚਤਰਾਈ ਫੁਰੀ ਕੇ ਭਾਈ ਜੀ ਦਾ ਜਨਮ ਤੇ ਸਾਡੇ ਪਿੰਡ ਡਰੌਲੀ ਦਾ ਤੇ ਇਹ ਚੰਦਨ ਵਾਂਗ ਸਾਡੇ ਇਲਾਕੇ ਨੂੰ ਛੱਡ ਕੇ ਦੂਰ ਜਾ ਵਸੇ ਨੇ। ਹੋਵੇ ਨਾ ਤਾਂ ਇਸ ਪਿਆਰੇ ਖੁਸ਼ਬੋਦਾਰ ਚੰਦਨ ਨੂੰ ਵਾਪਸ ਵਤਨ ਮੋੜ ਲਿਆ। ਪਰ ਫਿਰ ਇਹ ਸੋਚ ਸਵਾਰਥ ਦੀ, ਖੁਦਗਰਜ਼ੀ ਵਾਲੀ ਲੱਗੀ। ਫਿਰ ਕਈ ਦਿਨਾਂ ਦੀ ਵਿਚਾਰ ਨਾਲ ਇਹ ਖਿਆਲ ਦ੍ਰਿੜ ਹੋਇਆ ਕਿ ਡੱਲੇ ਵਿੱਚ ਤੇ ਬਹੁਤ ਚੰਗੇ ਸਿੱਖ ਨੇ, ਪਰ ਡਰੌਲੀ ਵਿੱਚ ਤੇ ਸਿੱਖ ਹੈ ਨਹੀਂ ਘੱਟ, ਮੁਸ਼ਕਲ ਨਾਲ 30 ਪ੍ਰੇਮੀ ਸਵੇਰੇ ਇਕੱਠੇ ਹੁੰਦੇ ਨੇ। ਜੇ ਭਾਈ ਜੀ ਇੱਥੇ ਆ ਜਾਣ ਤਾਂ ਉਹਨਾਂ ਦੇ ਸਤਸੰਗ ਕਰਕੇ ਇੱਥੇ ਵੀ ਕੀਰਤਨ ਦਾ ਅੰਮ੍ਰਿਤ ਪ੍ਰਵਾਹ ਤੁਰ ਪਵੇ ਤਾਂ ਪਰਉਪਕਾਰ ਵਧੇ। ਇਹ ਗੱਲ ਨਿਸ਼ਚੇ ਕਰਕੇ ਢੇਸੇ ਨੇ ਸੰਗਤ ਵਿੱਚ ਸੁਣਾਈ। ਸੰਗਤ ਵਿੱਚ ਇਸ ਗੱਲ ਤੇ ਵਿਚਾਰ ਹੋ ਕੇ ਇਹ ਸਲਾਹ ਬਣੀ ਕਿ ਭਾਈ ਸਾਈਂ ਦਾਸ ਜੀ ਦਾ ਡਰੌਲੀ ਆਵਸਣਾ ਡੱਲੇ ਪਿੰਡ ਵਾਸਤੇ ਹਾਨੀਕਾਰਕ ਨਹੀਂ ਅਤੇ ਡਰੌਲੀ ਲਈ ਜ਼ਰੂਰ ਉਪਕਾਰੀ ਹੋਵੇਗਾ। ਇਹ ਵਿਚਾਰ ਕਰਕੇ ਇੱਕ ਦਿਨ ਸੰਗਤ ਦੇ ਮੁਖੀਏ ਇਕੱਠੇ ਹੋ ਕੇ ਡੱਲੇ ਗਏ। ਭਾਈ ਜੀ ਨੇ ਬਹੁਤ ਆਓ ਭਗਤ ਕੀਤੀ ਅਤੇ ਸਨਮਾਨ ਨਾਲ ਉਤਾਰਾ ਦਿੱਤਾ। ਅਗਲੇ ਦਿਨ ਸਵੇਰੇ ਜਦੋਂ ਆਸਾ ਦੀ ਵਾਰ ਦਾ ਭੋਗ ਪੈ ਚੁੱਕਾ ਤਾਂ ਡਰੌਲੀ ਦੀ ਸੰਗਤ ਨੇ ਬੜੀ ਅਧੀਨਗੀ ਨਾਲ ਬਿਨੈ ਕੀਤੀ। ਹੇ ਗੁਰੂ ਕੀ ਪਿਆਰੀ ਤੇ ਸਵਾਰੀ ਸਤ ਸੰਗਤ ਜੀ, ਅਸੀਂ ਪਿਆਸੇ ਤੁਹਾਡੇ ਕੋਲੋਂ ਇੱਕ ਅੰਮ੍ਰਿਤ ਦੀ ਦਾਤ ਮੰਗਣ ਆਏ ਹਾਂ। ਸੰਗਤ ਨੇ ਪਿਆਰ ਨਾਲ ਪੁੱਛਿਆ, ਹੁਕਮ ਕਰੋ। ਤਦ ਡਰੌਲੀ ਦੀ ਸੰਗਤ ਨੇ ਬੇਨਤੀ ਕੀਤੀ, ਕਿਰਪਾ ਕਰਕੇ ਭਾਈ ਸਾਈਂ ਦਾਸ ਜੀ ਨੂੰ ਸਾਡੇ ਸਿਰ ਤੇ ਬਿਰਾਜਮਾਨ ਕਰ ਦਿਓ। ਇਹ ਗੱਲ ਸੁਣ ਕੇ ਡੱਲੇ ਦੀ ਸੰਗਤ ਵੀ ਸੋਚ ਵਿੱਚ ਪੈ ਗਈ ਕਿ ਐਸੇ ਅਮੋਲਕ ਲਾਲ ਨੂੰ ਦੇ ਦੇਣਾ ਕਿਹੜੀ ਸੌਖੀ ਦੀ ਗੱਲ ਹੈ, ਪਰ ਇੱਕ ਸੰਗਤ ਦੀ ਮੰਗ ਨੂੰ ਨਾ ਕਰਨੀ ਵੀ ਔਖੀ ਹੈ। ਸੋ ਇਸ ਮਾਮਲੇ ਤੇ ਪਰਸਪਰ ਵਿਚਾਰ ਸ਼ੁਰੂ ਹੋਈ। ਡਰੌਲੀ ਦੀ ਸੰਗਤ ਨੇ ਦੱਸਿਆ ਕਿ ਸਾਡੇ ਪਿੰਡ ਗੁਰਸਿੱਖੀ ਦੀ ਡਾਢੀ ਔੜ ਲੱਗੀ ਹੈ, ਏਡਾ ਵੱਡਾ ਪਿੰਡ ਹੈ, ਪਰ ਸਤਸੰਗੀ ਆਸਾ ਦੀ ਵਾਰ ਦੇ ਪ੍ਰੇਮੀ ਮਸਾਂ 30-35 ਬੰਦੇ ਨੇ ਤੇ ਜੇ ਕਿਤੇ ਇਹ ਚੰਦਨ ਰੂਪ ਭਾਈ ਸਾਈਂ ਦਾਸ ਜੀ ਸਾਡੇ ਨਾਲ ਚੱਲ ਪੈਣ ਤੇ ਉੱਥੇ ਵੀ ਚੰਦਨ ਦੀ ਸੁਗੰਧੀ ਨਾਲ ਅਨੇਕਾਂ ਚੰਦਨ ਵਰਗੇ ਹੋ ਜਾਣ। ਡੱਲੇ ਦੀ ਸੰਗਤ ਨੇ ਬਹੁਤ ਕੁਝ ਵਿਚਾਰ ਕੇ ਅੰਤ ਇਹਾ ਹੀ ਨਿਬੇੜਾ ਕੀਤਾ ਕਿ ਸੰਗਤ ਵੱਲੋਂ ਭਾਈ ਜੀ ਨੂੰ ਡਰੌਲੀ ਜਾਣ ਵਿੱਚ ਕੋਈ ਰੁਕਾਵਟ ਨਾ ਪਾਈ ਜਾਏ। ਭਾਵੇਂ ਸੰਗਤ ਉਹਨਾਂ ਦੇ ਵਿਛੋੜੇ ਨੂੰ ਸਹਿ ਨਹੀਂ ਸਕਦੀ, ਪਰ ਗੁਰਮੁਖਾਂ ਦੇ ਸਰੀਰ ਤੇ ਆਉਂਦੇ ਹੀ ਪਰਉਪਕਾਰ ਲਈ ਤੇ ਇਹਨਾਂ ਦਰਿਆਵਾਂ ਦੇ ਰੌ ਨੂੰ ਬੰਨ ਪਾ ਕੇ ਛੰਭ ਬਣਾ ਦੇਣੀ ਚੰਗਾ ਨਹੀਂ। ਇਸ ਲਈ ਆਪਣੇ ਘਾਟੇ ਨੂੰ ਜਾਣਦੇ ਹੋਏ ਵੀ ਡੱਲੇ ਦੀ ਸੰਗਤ ਨੇ ਭਾਈ ਸਾਹਿਬ ਨੂੰ ਡਰੌਲੀ ਜਾਣੋਂ ਕੋਈ ਰੁਕਾਵਟ ਨਾ ਪਾਈ। ਹੁਣ ਭਾਈ ਸਾਹਿਬ ਜੀ ਹੋਰਾਂ ਦੇ ਸਿਰ ਤੇ ਜਿਸ ਵੇਲੇ ਗੱਲ ਆਈ ਤਾਂ ਉਹਨਾਂ ਨੇ ਸਾਰੀ ਗੱਲ ਦੇ ਮਗਰੋਂ ਨਿਮਰਤਾ ਨਾਲ ਇਹ ਸਲੋਕ ਕਹਿ ਕੇ ਉੱਤਰ ਦੇ ਦਿੱਤਾ, ਕਬੀਰ ਕੁਕਰ ਰਾਮ ਕੋ ਮੁਤੀਆ ਮੇਰੋ ਨਾਉ, ਗਲੇ ਹਮਾਰੇ ਜੇਵਰੀ ਜੈ ਖਿੰਚੈ ਤੈ ਜਾਉ। ਜੇ ਭਾਈ ਸਾਹਿਬ ਦਾ ਹਿਰਦਾ ਇੱਕ ਆਮ ਮਨੁੱਖ ਵਾਲਾ ਹੁੰਦਾ ਨਾ ਤਾਂ ਡੱਲਾ ਛੱਡਣ ਦਾ ਨਾਮ ਨਾ ਲੈਂਦਾ, ਪਰ ਉਹਨਾਂ ਨੇ ਤੇ ਮੈਂ ਮੇਰੀ ਵਾਲੀ ਕੰਧ ਢਾ ਦਿੱਤੀ ਹੋਈ ਹੈ ਤੇ ਉਹਨਾਂ ਨੇ ਤੇ ਗੁਰੂ ਦੀ ਰਜ਼ਾ ਨੂੰ ਆਪਣੇ ਸਿਰ ਤੇ ਰੱਖਿਆ। ਵਾਹਿਗੁਰੂ ਜੀ ਵੱਲੋਂ ਜੋ ਹੁੰਦਾ ਉਹਦੇ ਵਿੱਚ ਭਲਾ ਜਾਣਦੇ ਨੇ, ਆਪਣੇ ਆਪ ਨੂੰ ਉਸ ਮਾਲਕ ਦਾ ਕੂਕਰ ਸਮਝਦੇ ਨੇ। ਸੰਸਾਰ ਨਾਲੋਂ, ਹਉਮੈ ਨਾਲੋਂ, ਮਾਇਆ ਨਾਲੋਂ ਆਪਣੇ ਆਪ ਨੂੰ ਮੁਤੀਆ ਸਮਝਦੇ ਨੇ। ਮੁਤੀਆ ਟੁੱਟ ਗਏ ਨੂੰ ਕਹਿੰਦੇ ਨੇ, ਜਿਹੜਾ ਹਉਮੈ ਤੋਂ ਟੁੱਟ ਗਿਆ ਤੇ ਸਾਈਂ ਨਾਲ ਜਿਹਦੀ ਡੋਰੀ ਬੱਝ ਗਈ ਉਹ ਹੈ ਹੀ ਜਾਣਦਾ ਕਿ ਸਾਈਂ ਦੀ ਰਜ਼ਾ ਮੈਨੂੰ ਜਿੱਧਰ ਚਾਹੁੰਦੀ ਹੈ ਉੱਧਰ ਲਈ ਫਿਰਦੀ ਹੈ, ਉਸੇ ਦੀ ਰਜ਼ਾ ਵਿੱਚ ਖੁਸ਼ ਨੇ। ਜੋ ਸਹਿਜ ਸੁਭਾਵਿਕ ਰਜ਼ਾ ਵਿੱਚ ਬੋਲੇ ਉਹ ਸੁਰ ਉਹਨਾਂ ਦੇ ਅੰਦਰੋਂ ਨਿਕਲਦੀ। ਹੁਣ ਵਾਰੀ ਆਈ ਭਾਈ ਨਰੈਣ ਦਾਸ ਤੇ ਮਾਈ ਪ੍ਰੇਮ ਦੇਵੀ ਜੀ ਦੀ। ਭਾਈ ਨਰੈਣ ਦਾਸ ਜੀ ਇਹਨਾਂ ਨਾਲ ਸਹੁਰੇ ਪਰਿਵਾਰ ਵਾਲਾ ਸਨੇਹ ਨਹੀਂ ਸਨ ਰੱਖਦੇ, ਬਲਕਿ ਮਾਂ ਪਿਤਾ ਵਾਲਾ ਸਨੇਹ ਰੱਖਦੇ ਸਨ, ਜਿਨ੍ਹਾਂ ਦੇ ਘਰ ਵਿੱਚ ਦੋ ਧੀਆਂ ਤੋਂ ਇਲਾਵਾ ਹੋਰ ਕੋਈ ਬੱਚਾ ਨਹੀਂ ਸੀ। ਉਹਨਾਂ ਲਈ ਇਹ ਆਗਿਆ ਦੇਣੀ ਕਿ ਤੁਸੀਂ ਚਲੇ ਜਾਓ ਇਹ ਕੋਈ ਸੌਖੀ ਕੰਮ ਨਹੀਂ ਸੀ। ਜਿਨ੍ਹਾਂ ਦੀ ਛੋਟੀ ਲੜਕੀ ਗੁਰੂ ਦੇ ਚਰਨਾਂ ਵਿੱਚ ਤੇ ਵੱਡੀ ਦੀ ਹੀ ਘਰ ਵਿੱਚ ਰੌਣਕ ਤੇ ਸਤਸੰਗ ਹੈ, ਮਮਤਾ ਭਾਵ ਮੋਹ ਉਹਨਾਂ ਦੀਆਂ ਅੱਖਾਂ ਅੱਗੇ ਉਦਾਸੀ ਦਾ ਰੰਗ ਬੰਨ ਦਿੰਦੀ ਤੇ ਜਾਪਦਾ ਕਿ ਪੁੱਤਰ ਸਾਈਂ ਦਾਸ ਤੋਂ ਬਿਨਾਂ ਇਹ ਘਰ ਸੁੰਨਾ ਜਾਪੇਗਾ, ਕੰਧਾਂ ਵੱਡ ਵੱਡ ਖਾਣਗੀ। ਪਰ ਵੈਰਾਗ ਆਖਦਾ ਘਰ ਛੱਡਣੇ ਰਹੇ ਨਾ ਕੋਈ, ਅਸੀਂ ਕਿ ਭਾਈ ਸਾਈਂ ਦਾਸ ਨੇ ਕਹਿ ਲਓ ਕਿਸ ਨੇ ਪਹਿਲੋਂ ਵਿਛੜਨਾ, ਵਿਛੋੜਾ ਤੇ ਮੌਤ ਤਾਂ ਨਿਸ਼ਚੇ ਗੱਲ ਹੈ। ਜੀਵਨ ਅਤੇ ਮੇਲ ਵਿੱਚ ਕੋਈ ਅਚਾਨਕ ਕੌਤਕ ਹੈ ਜਿਸ ਦਾ ਕੋਈ ਪਤਾ ਨਹੀਂ ਕਿ ਕਦੋਂ ਤੱਕ ਤੇ ਕਿੰਨੇ ਚਿਰ ਤੱਕ ਇਸ ਨੇ ਰਹਿਣਾ। ਹਾਂ ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ, ਸੋ ਜਦੋਂ ਵਿਛੋੜਾ ਹਰ ਹਾਲ ਨਿਸ਼ਚੇ ਹੈ ਤਾਂ ਮਨ ਹਰ ਛੇ ਨੂੰ ਵਾਹਿਗੁਰੂ ਦੇ ਅਰਪਣ ਕਰ ਰੱਖਣਾ ਚਾਹੀਦਾ ਤੇ ਸਰੀਰ ਸਰੋਵਰ ਸਤਸੰਗ ਦਾ ਵਾਸੀ ਬਣਾਉਣਾ ਚਾਹੀਦਾ। ਵੈਰਾਗ ਦੇ ਖਿਆਲ ਇਸ ਤਰ੍ਹਾਂ ਦਾ ਖਿਆਲ ਵੀ ਦਿੰਦੇ ਨੇ, ਪਰ ਫਿਰ ਨੇਤਰਾਂ ਵਿੱਚ ਜਲ ਵੀ ਆਉਂਦਾ, ਨਦੀਆਂ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ। ਠੀਕ ਇਹ ਮੇਲਾ ਜੋ ਮਰਨਹਾਲ ਸਰੀਰਾਂ ਦਾ ਤੇ ਅਤ ਪਿਆਰਾ, ਭਾਵੇਂ ਪਤਾ ਹੈ ਕਿ ਇਹ ਸਦਾ ਸਥਿਰ ਨਹੀਂ, ਇਹ ਵਿਛੋੜਾ ਵਿੰਨ ਦਾ ਤੇ ਹੈ, ਪਰ ਇੱਥੇ ਇਹ ਸਰੀਰਕ ਮੋਹ ਕਰਕੇ ਨਹੀਂ ਸਗੋਂ ਇੱਥੇ ਤੇ ਸਤਸੰਗ ਦਾ ਪਿਆਰ ਹੈ। ਸਤਸੰਗ ਦੇ ਮਿਲਾਪ ਵਿੱਚ ਦਿਲ ਇਸ ਵਿਛੋੜੇ ਨੂੰ ਪਸੰਦ ਨਹੀਂ ਕਰਦਾ, ਇਹ ਕਿ ਮੈਨੂੰ ਇੱਥੋਂ ਆਪਣਾ ਮੂਲ ਪਛਾਣਨ ਦੀ ਸੋਝੀ ਆਈ ਹੈ, ਇਹ ਚਾਨਣ ਕਿਵੇਂ ਨਾ ਵਿਛੜੇ। ਇਹ ਅਗਿਆਨ ਨਹੀਂ ਸਗੋਂ ਪ੍ਰੇਮ ਵਿੰਨਦਾ ਤੇ ਪ੍ਰੇਮ ਆਖਦਾ ਜੈਸੀ ਮਛਲੀ ਨੀਰ ਇੱਕ ਖਿਨ ਵੀ ਨਾ ਧੀਰੇ, ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ। ਪਰ ਐਸੇ ਸਮਿਆਂ ਤੇ ਕਿ ਪ੍ਰੇਮ ਮਮਤਾ ਦੀ ਤਰ੍ਹਾਂ ਜੱਫਾ ਨਹੀਂ ਮਾਰਦਾ ਤੇ ਰੋੜ ਦਿੰਦਾ ਕਿ ਨਹੀਂ ਨਹੀਂ, ਉਹ ਪ੍ਰੇਮ ਰਜ਼ਾ ਨੂੰ ਟੋਲਦਾ ਤੇ ਰਜ਼ਾ ਤੇ ਸਦਕੇ ਹੋ ਜਾਂਦਾ। ਪ੍ਰੇਮ ਦੀਆਂ ਚੋਭਾਂ ਸੁਖਦਾਈ ਅਤੇ ਚੜ੍ਹਦੀ ਕਲਾ ਦਾ ਕਾਰਨ ਬਣਦੀਆਂ ਨੇ। ਮਮਤਾ ਦੀ ਚੋਬ ਨਾਲ ਸਰੀਰ ਵਿੰਨਿਆ ਜਾਂਦਾ ਪਰ ਪ੍ਰੇਮ ਦੀ ਚੋਬ ਹਉਮੈ ਨੂੰ ਵਿੰਨਦੀ। ਪਰ ਕੀ ਐਸੇ ਸਮੇਂ ਤੇ ਪ੍ਰੇਮ ਮਮਤਾ ਦੀ ਤਰ੍ਹਾਂ ਜੱਫਾ ਨਹੀਂ ਮਾਰਦਾ ਤੇ ਰੋੜਦਾ ਨਹੀਂ? ਨਹੀਂ, ਸਗੋਂ ਉਹ ਵਾਲਾ ਪ੍ਰੇਮ ਰਜ਼ਾ ਨੂੰ ਲੱਭਦਾ ਤੇ ਰਜ਼ਾ ਤੇ ਸਦਕੇ ਹੋ ਜਾਂਦਾ। ਪ੍ਰੇਮ ਦੀਆਂ ਚੁੱਭਾਂ ਸੁਖਦਾਈ ਤੇ ਚੜ੍ਹਦੀ ਕਲਾ ਦਾ ਕਾਰਨ ਬਣਦੀਆਂ ਨੇ। ਮਮਤਾ ਦੀ ਚੋਬ ਨਾਲ ਸਰੀਰ ਵਿੰਨਿਆ ਜਾਂਦਾ ਤੇ ਪ੍ਰੇਮ ਦੀ ਚੋਬ ਹਉਮੈ ਨੂੰ ਵਿੰਨਦੀ। ਮਮਤਾ ਦਾ ਤੀਰ ਖਾਣ ਵਾਲਾ ਵਿਆਕਲ ਤੇ ਢਿੱਲਾ ਹੋ ਜਾਂਦਾ ਪਰ ਪ੍ਰੇਮ ਦੇ ਤੀਰ ਦੀ ਨੋਕ ਸਹਿਣ ਵਾਲਾ ਨਿਰਮਲ ਵੈਰਾਗੀ ਤੇ ਵਾਹਿਗੁਰੂ ਦੀ ਰਜ਼ਾ ਤੇ ਪਹਿਰਾ ਦੇਣ ਵਾਲਾ ਤੇ ਹਉਮੈ ਨੂੰ ਨਿਛਾਵਰ ਕਰ ਦੇਣ ਵਾਲਾ ਬਣ ਜਾਂਦਾ। ਭਾਈ ਨਾਰਾਇਣ ਦਾਸ ਜੀ ਨੇ ਭਰੀਆਂ ਹੋਈਆਂ ਅੱਖਾਂ ਨਾਲ ਇਹ ਬੇਨਤੀ ਕਰ ਦਿੱਤੀ, ਕਬੀਰ ਮੇਰਾ ਮੁਝਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੈ ਮੇਰਾ। ਮਾਈ ਪ੍ਰੇਮ ਦੇਵੀ ਵੀ ਸੋਚ ਰਹੀ ਸੀ ਕਿ ਪੁੱਤਰਾਂ ਵਾਂਗੂ ਪਾਲੇ ਤੇ ਸੰਤਾਂ ਵਾਂਗੂ ਸਨਮਾਨੇ ਗੁਰਮੁਖ ਤੋਂ ਵਿਛੋੜਾ ਕਿਵੇਂ ਚੱਲਿਆ ਜਾਏਗਾ। ਪਰ ਜਦੋਂ ਡਰੌਲੀ ਦੀ ਸੰਗਤ ਦੀ ਲੋੜ ਵੱਲ ਤੱਕਦੀ ਹੈ ਤਾਂ ਉੱਥੇ ਉੱਚੇ ਜੀਵਨ ਦੇ ਪ੍ਰਚਾਰ ਨੂੰ ਸੋਚਦੀ ਹੈ ਤਾਂ ਭਰੇ ਦਿਲ ਨਾਲ ਪਈ ਆਖਦੀ ਹੈ, ਮੈਂ ਛੱਡਿਆ ਸਗਲ ਆਪਾਇਣੋ ਪ੍ਰਵਾਸੈ ਗੁਰਸਮਰੱਥਾ। ਰਾਮੋ ਅੰਦਰੋਂ ਕਿੱਥੇ ਹੈ? ਅਡੋਲ ਹੈ, ਅੱਖਾਂ ਬੰਦ ਨੇ ਤੇ ਖੜਗਧਾਰੀ ਸਤਿਗੁਰੂ ਦੇ ਧਿਆਨ ਵਿੱਚ ਟਿੱਕੀ ਹੋਈ ਹੈ ਤੇ ਬੇਨਤੀ ਕਰ ਰਹੀ ਹੈ, ਹੇ ਪ੍ਰਾਣ ਦਾਤਾ ਜੀ, ਧਨ ਹੋ ਆਪ, ਧਨ ਨੇ ਆਪ ਦੇ ਚੋਜ, ਮੈਂ ਸਤਸੰਗ ਵਿੱਚ ਸਭ ਤੋਂ ਨਿਰਬਲ ਹਾਂ, ਇਸ ਵਿਛੋੜੇ ਵੇਲੇ ਦੁਖੀ ਹੋਵਾਂਗੇ, ਆਪ ਕਿਰਪਾ ਕਰਕੇ ਬਲ ਦਿਓ ਤਾਂ ਆਪ ਦੀ ਇਸ ਆਗਿਆ ਨੂੰ ਸਿਦਕ ਨਾਲ ਨਿਭਾ ਲਵਾਂ। ਇਸ ਤਰ੍ਹਾਂ ਦੀ ਅਰਦਾਸ ਬੇਨਤੀ ਵਿੱਚ ਮਗਨ ਬੈਠੀ ਹੈ, ਭਾਵੇਂ ਅੱਖਾਂ ਤੋਂ ਕਿਸੇ ਵੇਲੇ ਅਥਰੂ ਕਿਰਦੇ ਨੇ ਪਰ ਉਂਝ ਉਹ ਅਡੋਲ। ਸੰਗਤ ਨੇ ਜਦੋਂ ਇੱਧਰ ਧਿਆਨ ਕਰਕੇ ਪੁੱਛਿਆ ਤਾਂ ਅਰਦਾਸ ਵਿੱਚ ਜੁੜੀ ਹੋਈ ਰਾਮੋ ਨੇ ਦੋਵੇਂ ਹੱਥ ਜੋੜ ਕੇ ਗਲ ਵਿੱਚ ਪੱਲਾ ਪਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲ ਮੱਥਾ ਟੇਕ ਕੇ ਬੋਲਣਾ ਚਾਹੁੰਦੀ ਸੀ, ਮੈਂ ਨਾ ਹੀ ਕੁਛ ਹੋਣ ਨਹੀਂ ਕਿਛ ਆਹੇ ਨਾ ਮੋਰਾ, ਪਰ ਬੋਲ ਨਾ ਸਕੀ। ਇਸ ਪ੍ਰਕਾਰ ਪ੍ਰੇਮ ਦੀ ਮੰਗ ਤੇ ਪ੍ਰੇਮ ਦੀ ਦਾਤ ਸੰਪੂਰਨ ਹੋ ਗਈ ਤੇ ਡਰੌਲੀ ਦੀ ਸੰਗਤ ਡਰੌਲੀ ਵੱਲ ਨੂੰ ਚਲੀ ਗਈ। ਭਾਈ ਸਾਈਂ ਦਾਸ ਜੀ ਵੀ ਕੁਝ ਦਿਨਾਂ ਬਾਅਦ ਡੱਲੇ ਦੇ ਕੰਮਕਾਜ ਨਿਬੇੜ ਕੇ ਡਰੌਲੀ ਨੂੰ ਵਿਦਾ ਹੋ ਗਏ। ਇਸ ਵੇਲੇ ਡੱਲੇ ਦਾ ਕਿਹੜਾ ਜੀਵ ਸੀ ਜਿਹੜਾ ਕਰ ਰਿਹਾ ਹੋਵੇ, ਸਾਰੀ ਸੰਗਤ ਤੋਰਨ ਲਈ ਵਿਦਾ ਕਰਨ ਲਈ ਆਏ। ਸਾਰੇ ਜਣੇ ਭਾਈ ਸਾਹਿਬ ਦੇ ਪੈਰੀ ਪੈ ਪੈਂਦੇ ਨੇ, ਭਾਈ ਜੀ ਆਪ ਝੁਕ ਝੁਕ ਜਾਂਦੇ ਨੇ, ਮਿਲ ਮਿਲ ਕੇ ਗਲੇ ਲੱਗਦੇ ਨੇ, ਪ੍ਰੇਮੀ ਮਿਲ ਮਿਲ ਕੇ ਵਿਛੜਦੇ ਨੇ ਤੇ ਵਿਛੜ ਵਿਛੜ ਕੇ ਮਿਲਦੇ ਨੇ, ਅਜੇ ਕੋਈ ਪਿੱਛੇ ਨਹੀਂ ਮੁੜਦਾ। ਭਾਈ ਸਾਹਿਬ ਜੀ ਹਰ ਕਦਮ ਤੇ ਬੇਨਤੀ ਕਰਦੇ ਨੇ ਮੁੜ ਜਾਣ ਲਈ, ਪਰ ਪ੍ਰੇਮ ਦੇ ਰਸ ਨਾਲ ਬੱਝੇ ਹੋਏ ਲੋਕ ਵਿਛੜਨਾ ਨਹੀਂ ਚਾਹੁੰਦੇ। ਮੁਸ਼ਕਲਾਂ ਨਾਲ ਆਪ ਨੇ ਸੰਗਤ ਮੁੜੀ। ਜਿੰਨਾ ਚਿਰ ਸੰਗਤ ਨੂੰ ਭਾਈ ਜੀ ਦਿਸਦਾ ਰਹੇ ਉਹ ਮੁੜ ਮੁੜ ਕੇ ਪਰਸਪਰ ਵੇਖਦੇ ਰਹੇ ਤੇ ਨਮਸਕਾਰਾਂ ਕਰਦੇ ਰਹੇ। ਭਾਈ ਸਾਹਿਬ ਜੀ ਨੂੰ ਵੀ ਜਦੋਂ ਸੰਗਤ ਦਿਸਣੋਂ ਹਟ ਗਈ ਤਾਂ ਆਪ ਘੋੜੀ ਤੇ ਚੜ੍ਹੇ ਤੇ ਬੀਬੀ ਡੋਲੀ ਵਿੱਚ ਬਹਿ ਗਏ। ਹੌਲੀ ਹੌਲੀ ਵਾਹਿਗੁਰੂ ਦੇ ਸਵਾਰੇ, ਗੁਰੂ ਦੇ ਪਿਆਰੇ, ਕਰਨੀ ਤੇ ਕਹਿਣੀ ਦੇ ਸੂਰਮੇ ਭਾਈ ਸਾਈਂ ਦਾਸ ਤੇ ਬੀਬੀ ਰਾਮੋਂ ਡਰੋਲੀ ਪਹੁੰਚ ਗਏ। ਭਾਈ ਸਾਹਿਬ ਜੀ ਨੇ ਆਪਣੇ ਵੱਲੋਂ ਵਾਹ ਲਾਈ ਸੀ ਕਿ ਸੰਗਤ ਨੂੰ ਆਉਣ ਦਾ ਪਤਾ ਨਾ ਲੱਗੇ, ਪਰ ਡਰੌਲੀ ਦੀ ਸੰਗਤ ਨੂੰ ਇਹ ਸੱਦ ਮਿਲ ਹੀ ਗਈ। ਭਾਈ ਸਾਹਿਬ ਜੀ ਨੂੰ ਪਤਾ ਲੱਗ ਗਿਆ ਕਿ ਸੰਗਤ ਅੱਗੋਂ ਆ ਕੇ ਮਿਲੇ, ਸੋ ਕੜਾ ਪ੍ਰਸ਼ਾਦ ਤਿਆਰ ਕਰਵਾ ਲਿਆ, ਸਮਾਨ ਨਾਲ ਸੀ, ਇੱਕ ਖੂਹ ਤੇ ਹਲਵਾਈ ਦੀ ਹੱਟੀ ਸੀ ਜਿੱਥੇ ਬਹਿ ਕੇ ਸਾਰਾ ਕੰਮ ਹੋ ਗਿਆ। ਜਦੋਂ ਉਥੋਂ ਤੁਰੇ ਤਾਂ ਦੋ ਕੋ ਅੱਗੇ ਹੀ ਸੰਗਤ ਲੈਣ ਵਾਸਤੇ ਆ ਰਹੀ ਸੀ। ਢੋਲਕੀਆਂ ਤੇ ਛੈਣੇ ਵੱਜ ਰਹੇ ਸਨ, ਪ੍ਰੇਮ ਦੇ ਸ਼ਬਦਾਂ ਦੀ ਕਣਕੋਰ ਲੱਗ ਰਹੀ ਸੀ। ਭਾਈ ਜੀ ਦੂਰੋਂ ਹੀ ਸ਼ਬਦਾਂ ਦੀ ਆਵਾਜ਼ ਸੁਣ ਕੇ ਘੋੜੀ ਤੋਂ ਉਤਰ ਪਏ। ਇਹ ਤਦੋਂ ਦੀ ਸੰਗਤ ਦਾ ਪ੍ਰੇਮ ਸੀ। ਦੋ ਸੰਗਤਾਂ ਦੇ ਮਿਲਣ ਤੇ ਜਦ ਸਮਾਂ ਹੋਵੇ ਤਾਂ ਦੋਵਾਂ ਨੇ ਕੜਾਹ ਪ੍ਰਸ਼ਾਦ ਲੈ ਕੇ ਮਿਲਣਾ। ਦੋਵਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਵਿੱਚ ਜਾਣ ਕੇ ਕੜਾਹ ਪ੍ਰਸ਼ਾਦ ਅਰਪਣ ਕਰਨਾ ਤੇ ਆਪਸ ਵਿੱਚ ਜਿਹੜਾ ਮੇਲ ਕਰਨਾ ਉਹ ਗੁਰੂ ਵਿੱਚ ਹਾਜ਼ਰ ਜਾਣ ਕੇ ਪਰਸਪਰ ਮੇਲ ਹੋਣਾ। ਇਧਰੋਂ ਜਦੋਂ ਪਿਆਰ ਨਾਲ ਸ਼ਬਦ ਪੜ੍ਹ ਹਟੇ ਤਾਂ ਉਧਰੋਂ ਸੰਗਤ ਡਰੌਲੀ ਦੀ ਪ੍ਰੇਮ ਦੇ ਸ਼ਬਦ ਪੜ੍ਹਦੇ ਪ੍ਰਸ਼ਾਦ ਦਾ ਥਾਲ ਚੱਕ ਕੇ ਚਾਈ ਚਾਈ ਆ ਮਿਲੇ। ਦਵਾਲੀ ਕਿੰਨਾ ਚਿਰ ਸ਼ਬਦਾਂ ਦਾ ਜਾਪ ਹੁੰਦਾ ਰਿਹਾ, ਫਿਰ ਦੀਵਾਨ ਸਜਾ ਕੇ ਬਹਿ ਗਏ। ਦੋਵੇਂ ਥਾਲ ਪ੍ਰਸ਼ਾਦ ਵਾਲੇ ਸਤਿਗੁਰੂ ਜੀ ਦਾ ਧਿਆਨ ਧਰਕੇ ਅਰਪਣ ਕੀਤੇ ਗਏ। ਅਰਦਾਸਾਂ ਸੋਧ ਕੇ ਪ੍ਰਸ਼ਾਦ ਵਰਤਾਇਆ ਤੇ ਆਪਸ ਵਿੱਚ ਡਾਢੇ ਪ੍ਰੇਮ ਨਾਲ ਮਿਲੇ। ਹੁਣ ਸਾਰੀ ਸੰਗਤ ਤੇ ਭਾਈ ਜੀ ਇਕੱਠੇ ਹੋ ਕੇ ਸ਼ਬਦ ਪੜ੍ਹਦੇ ਹੋਏ ਡਰੌਲੀ ਵੱਲ ਤੁਰ ਪਏ, ਜਿਸ ਧਰਤੀ ਤੇ ਭਾਈ ਜੀ ਦਾ ਜਨਮ ਹੋਇਆ ਸੀ। ਅੱਜ ਉਸੇ ਧਰਤੀ ਨੂੰ ਨਿਹਾਲ ਕਰਨ ਲਈ ਪਰਉਪਕਾਰੀ ਭਾਈ ਸਾਈਂ ਦਾਸ ਫਿਰ ਆ ਗਿਆ। ਧਰਮਸ਼ਾਲਾ ਦੇ ਵਿਹੜੇ ਦੇ ਇੱਕ ਪਾਸੇ ਬਣੇ ਇੱਕ ਕੋਠੇ ਵਿੱਚ ਆਪ ਜੀ ਨੂੰ ਉਤਾਰਾ ਦਿੱਤਾ ਗਿਆ ਤੇ ਸਾਵਣ ਦੇ ਬੱਦਲ ਵਾਂਗੂ ਵਾਹਿਗੁਰੂ ਦੇ ਪ੍ਰੇਮ ਦੀ ਛਹਿ ਬਰਲਾ ਦਿੱਤੀ। ਸੁਤੜੇ ਅਸੰਖ ਮਾਇਆ ਝੂਠੀ ਕਾਰਨੇ, ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਾ। ਧੰਨ ਗੁਰੂ ਕੇ ਗੁਰਮੁਖ ਨੇ, ਧੰਨ ਸਿੱਖ ਨੇ, ਧੰਨ ਸੰਗਤਾਂ ਨੇ, ਜਿਨ੍ਹਾਂ ਦੇ ਪ੍ਰੇਮ ਨਿਮਰਤਾ ਤੇ ਸੱਚ ਦਾ ਪਰਾਵਾਰ ਨਹੀਂ ਹੈਗਾ।